Thank you. ਸਾਧ ਸੰਗਤ ਕੇ ਬੋਲਣਾ ਸਤਨਾਮ ਜੀ। ਗੁਰੂ ਮਹਾਰਾਜ ਦੀ ਅਪਾਰ ਕਿਰਪਾ ਦੇ ਸਦਕੇ ਕੱਤਕ ਦਾ ਮਹੀਨਾ ਲੰਘ ਚੁੱਕਿਆ ਹੈ। ਮਹਾਰਾਜ ਨੇ ਖੁਸ਼ੀਆਂ ਬਖਸ਼ੀਆਂ। ਹੁਣ ਮੱਘਰ ਦਾ ਮਹੀਨਾ ਅੱਜ ਚੱਲ ਰਿਹਾ ਹੈ ਅਤੇ ਅਸੀਂ ਸਾਰੇ ਗੁਰੂ ਮਹਾਰਾਜ ਦੇ ਦਰਬਾਰ ਵਿੱਚ ਸਿਕਸ਼ਾ ਲੈਣ ਵਾਸਤੇ, ਅਰਦਾਸ ਕਰਨ ਵਾਸਤੇ ਕਿ ਸੱਚੇ ਪਾਤਸ਼ਾਹ ਇਹ ਮਹੀਨਾ ਵੀ ਤੂੰ ਸੁੱਖ ਸ਼ਾਮ ਦਾ ਨੰਘਾਈ, ਇਹਦੇ 'ਚ ਫਸਲਾਂ ਬੀਜਣੀਆਂ ਨੇ, ਨਵੇਂ ਕੰਮ ਕਰਨੇ ਆ, ਉਹਨਾਂ 'ਚ ਬਰਕਤ ਪਾਈ। ਅਨੇਕਾਂ ਕਿਸਮ ਦੀਆਂ ਕਾਮਨਾਵਾਂ ਲੈ ਕੇ ਅਸੀਂ ਗੁਰੂ ਦੇ ਦਰ 'ਤੇ ਪਹੁੰਚਦੇ ਹਾਂ। ਸੋ ਗੁਰੂ ਮਹਾਰਾਜ ਦਾ ਜਦ ਉਪਦੇਸ਼ ਸਰਵਣ ਕਰਦੇ ਹਾਂ, ਕਿੰਨਾ ਸਮਾਂ ਹੋ ਗਿਆ ਸਾਧ ਸੰਗਤ ਜੀ ਗੇੜੇ ਖਾਂਦੇ ਆ। ਇੱਕ ਨਾਲ ਨੂੰ ਤਾਂ ਇਸ ਗੱਲ ਦਾ ਫਿਕਰ ਹੈ ਮਨ ਵਿੱਚ ਵੀ ਜਿਹੜਾ ਹੁਣ ਸਮਾਂ ਮਿਲਿਆ ਸੀ ਇਹ ਵੀ ਲੰਘਦਾ ਜਾਂਦਾ, ਅਜੇ ਗੱਲ ਕੋਈ ਨਹੀਂ ਬਣੀ। ਇੰਨਾ ਕੁ ਜ਼ਰੂਰ ਹੈ ਵੀ ਮਨ ਦੀਆਂ ਵਾਸ਼ਨਾਵਾਂ ਥੋੜ੍ਹੀਆਂ ਕਾਬੂ ਹੋ ਗਈਆਂ, ਥੋੜ੍ਹਾ ਰਸਤਾ ਦਿਸਣ ਲੱਗ ਗਿਆ, ਚੰਗੇ ਰਾਹ 'ਤੇ ਚੱਲ ਰਹੇ ਹਾਂ, ਪੁੰਨ ਕਰਮ ਬਣ ਰਹੇ ਨੇ। ਪਰ ਜਿਹੜਾ ਕੰਮ ਅਸਲੀ ਹੈ ਉਹ ਨਹੀਂ ਬਣ ਸਕਿਆ। ਅਗਲੇ ਪਾਸੇ ਸਮੇਂ ਦਾ ਕੋਈ ਪਤਾ ਨਹੀਂ ਹੈ। ਸੋ ਅਰਦਾਸ ਕਰਦੇ ਹਾਂ ਵੀ ਸੱਚੇ ਪਾਤਸ਼ਾਹ ਕਿਰਪਾ ਕਰ, ਤੇਰੇ ਘਰ ਵਿੱਚ ਕੋਈ ਘਾਟਾ ਨਹੀਂ ਹੈ, ਮੇਰਾ ਇਨਸਾਫ ਦਾ ਘਰ ਨਹੀਂ ਹੈ ਤੇਰਾ। ਇਨਸਾਫ ਦਾ ਹੋਵੇ ਫਿਰ ਤਾਂ ਅਸੀਂ ਗਿਲਟੀ ਹੋ ਗਿਲਟੀ ਤੁਰੇ ਜਾਵਾਂਗੇ, ਦੋਸ਼ੀ ਹੋ ਦੋਸ਼ੀ ਫਿਰੀ ਜਾਵਾਂਗੇ। ਪਰ ਜਦ ਅਸੀਂ ਇਹ ਦੇਖਦੇ ਹਾਂ ਕਿ ਤੇਰੇ ਘਰ ਵਿੱਚ ਬਖਸ਼ਿਸ਼ ਹੈ, ਅਜਾ ਮਲ ਪਾਪੀਆਂ ਨੂੰ ਵਰਗੇ ਪਾਪੀਆਂ ਨੂੰ ਤੂੰ ਬਖਸ਼ ਸਕਦਾ ਹੈ, ਇੱਕ ਸਾਹ ਦੇ ਅੰਦਰ ਗਣਕਾ ਵਰਗੀ ਬੀਬੀ ਨੂੰ ਬਖਸ਼ ਸਕਦਾ ਹੈ, ਅਜਾ ਬਾਲਮੀਕ ਵਰਗੇ ਡਾਕੂਆਂ ਨੂੰ ਤੂੰ ਬਖਸ਼ ਸਕਦਾ ਹੈ, ਸਾਡੇ 'ਤੇ ਵੀ ਕਿਰਪਾ ਕਰ। ਪਰ ਹੁੰਦਾ ਇਹ ਹੈ ਕਿ ਸਾਡੇ ਅੰਦਰੋਂ ਅਰਦਾਸ ਨਹੀਂ ਇਹ ਨਿਕਲਦੀ, ਅੰਦਰ ਆਉਂਦਾ ਹੀ ਨਹੀਂ, ਹੋਰ ਇਹ ਚੀਜ਼ ਆਉਂਦੀਆਂ। ਇੰਨੇ ਅਣਜਾਣ ਆ ਕਿ ਮਨੁੱਖ ਦਾ ਜਨਮ ਤਾਂ ਤਾਰ ਲਿਆ ਪਰ ਜੋ ਅਸਲੀ ਕੰਮ ਹੈ ਉਹਦੇ ਵੱਲ ਖਿਆਲ ਤੱਕ ਨਹੀਂ ਆਉਂਦਾ। ਬਿਰਲੇ ਬਿਰਲੇ ਨੂੰ ਖਿਆਲ ਆਉਂਦਾ। ਇਸ ਮਹੀਨੇ ਦੇ ਅੰਦਰ ਮਹਾਰਾਜ ਜੀ ਦੱਸਦੇ ਨੇ ਕਿ ਸਿਰਫ ਉਹੀ ਬੰਦੇ ਸੌਂਦੇ ਨੇ ਜਿਹੜੇ ਪਰਮੇਸ਼ੁਰ ਨਾਲ ਮਿਲ ਗਏ ਨੇ, ਜਿਹੜੇ ਉਹਦੇ ਨਾਲ ਬੈਠੇ ਨੇ। ਬਾਕੀ ਤਾਂ ਸੰਸਾਰ ਤੁਰਿਆ ਫਿਰਦਾ ਮੈਦਾਨ, ਖੇਡ ਦੇ ਮੈਦਾਨ 'ਚ ਜਿਹਨੂੰ ਸਟੇਡੀਅਮ ਕਹਿੰਦੇ ਨੇ, ਉੱਥੇ ਖੇਲਾਂ ਹੁੰਦੀਆਂ ਨੇ। ਕੁਝ ਕੁਰਸੀਆਂ ਐਸੀਆਂ ਹੁੰਦੀਆਂ, ਐਸੀ ਉੱਚੇ ਥਾਂ ਲੱਗੀਆਂ ਹੁੰਦੀਆਂ ਜਿੱਥੋਂ ਸਭ ਕੁਛ ਨਜ਼ਰ ਆਉਂਦਾ ਹੈ, ਅਤੇ ਉਹਨਾਂ ਕੋਲ ਕੰਟਰੋਲਿੰਗ ਪਾਵਰ ਹੋਇਆ ਕਰਦੀ ਹੈ। ਉੱਥੇ ਉਹੀ ਬੈਠਦੇ ਨੇ ਜਿਹੜੇ ਸਿਲੈਕਟ ਕੀਤੇ ਹੁੰਦੇ ਨੇ। ਇਸੇ ਤਰ੍ਹਾਂ ਨਾਲ ਸੰਸਾਰ ਦਾ ਇੱਕ ਬਹੁਤ ਵੱਡਾ ਖੇਲ ਚੱਲ ਰਿਹਾ ਹੈ। ਨਾ ਬ੍ਰਹਮੰਡਾਂ ਦਾ ਅੰਤ ਹੈ, ਨਾ ਮੰਡਲਾਂ ਦਾ ਅੰਤ ਹੈ, ਨਾ ਦੁਨੀਆ ਦਾ ਅੰਤ ਹੈ, ਕਿਸੇ ਚੀਜ਼ ਦਾ ਅੰਤ ਹੈ ਹੀ ਨਹੀਂ। ਕਿਸੇ ਪਾਸੇ ਨੂੰ ਸੋਚਣ ਲੱਗ ਜਾਓ ਅੰਤ ਨਹੀਂ ਹੈ, ਹਾਰ ਕੇ ਚੁੱਪ ਕਰ ਜਾਂਦਾ ਵੀ ਅੰਤ ਹੀ ਨਹੀਂ ਹੈ ਇਹ ਚੀਜ਼ ਦਾ। ਐਡੇ ਬੜੇ ਪ੍ਰਬੰਧ ਦੇ ਵਿੱਚ ਅਸੀਂ ਲੋਕ ਘੁੰਮਦੇ ਫਿਰਦੇ ਹਾਂ, ਜਿਵੇਂ ਲਾਟੂ ਘੁੰਮਦਾ ਐਂ ਘੁੰਮਦੇ ਹਾਂ, ਜਾਂ ਹਲਟ ਦੀਆਂ ਟਿੰਡਾਂ ਜਿਵੇਂ ਘੁੰਮਦੀਆਂ ਇਸ ਤਰ੍ਹਾਂ ਘੁੰਮਦੇ ਹਾਂ, ਕਦੇ ਉੱਪਰ ਆ ਜਾਂਦੇ ਹਾਂ, ਕਦੇ ਕੀੜੇ ਮਕੌੜੇ ਫੇਰ ਬਣ ਜਾਂਦੇ ਹਾਂ, ਕਦੇ ਪੰਛੀ ਬਣ ਜਾਂਦੇ ਹਾਂ, ਕਦੇ ਸੱਪ ਬਣ ਜਾਂਦੇ ਹਾਂ, ਕਦੇ ਹਾਥੀ ਬਣ ਜਾਂਦੇ ਹਾਂ, ਕਦੇ ਘੋੜੇ ਬਣ ਜਾਂਦੇ ਹਾਂ, ਕਦੇ ਬੈਲ ਬਣ ਜਾਂਦੇ ਹਾਂ, ਕਦੇ ਗਧੇ ਬਣ ਜਾਂਦੇ ਹਾਂ। ਲੇਕਿਨ ਇਹ ਸਾਰੀਆਂ ਗੱਲਾਂ ਹੋਣ ਦੇ ਬਾਵਜੂਦ ਸਾਡੇ ਮਨ ਦੇ ਅੰਦਰ 1% ਵੀ ਵਿਸ਼ਵਾਸ ਨਹੀਂ ਆਉਂਦਾ ਵੀ ਐਂ ਇਹ ਵੀ ਗੱਲ ਬਣ ਜਾਏਗੀ, ਇਸ ਤਰ੍ਹਾਂ ਵੀ ਹੋ ਜਾਏਗਾ। ਹਾਲਾਂਕਿ ਗੁਰੂ ਹਥਿਆਰ ਦੇ ਅੰਦਰ ਐਸੀਆਂ ਸਾਖੀਆਂ ਪੜ੍ਹਦੇ ਹਾਂ ਕਿ ਗੁਰੂ ਮਹਾਰਾਜ ਨੇ ਰਿਛ ਮੁੱਲ ਲਿਆ ਅਤੇ ਲੈ ਕੇ ਪ੍ਰਸ਼ਾਦ ਛਕਾ ਕੇ ਉਹਦੀ ਗਤੀ ਕਰਤੀ। ਨਿਕਲਿਆ ਕੌਣ ਵਿੱਚੋਂ? ਭਾਈ ਸੋਭਾ ਰਾਮ, ਜਿਹੜਾ ਗੁਰੂ ਨੌਵੇਂ ਪਾਤਸ਼ਾਹ ਨੂੰ ਚੋਰ ਕਰਦਾ ਸੀ। ਹੈ ਚੋਰ ਕਰਨ ਵਾਲਾ ਵੀ ਇੱਥੇ ਆ ਗਿਆ, ਰਿਛ ਮੰਗਿਆ। ਅਜੀਬ ਬਾਤ ਹੈ ਤਾਂ ਪੁੱਛਿਆ ਕਿ ਤੂੰ ਰਿੱਛ ਕਿਵੇਂ ਬਣ ਗਿਆ? ਕਹਿੰਦਾ ਮੇਰੇ ਨੂੰ ਹੁਣ ਇੱਕ ਬ੍ਰਹਮ ਗਿਆਨੀ ਨੂੰ ਫਿੱਕੇ ਵਚਨ ਨਿਕਲ ਗਏ ਸੀ। ਉਹ ਪੂਰਨ ਮਹਾਂਪੁਰਸ਼ ਸੀ, ਉਹਨਾਂ ਨੇ ਕਹਿ ਦਿੱਤਾ ਵੀ ਰਿੱਛ ਤਾਂ ਤੂੰ ਹੀ ਬਣੇਗਾ, ਮੇਰੇ 'ਚ ਨਹੀਂ ਸੀ, ਮੇਰੇ ਸ਼ਬਦ ਵਿੱਚ ਸੱਤਿਆ ਨਹੀਂ ਸੀ ਵੀ ਮੇਰਾ ਕਿਹਾ ਹੋਇਆ ਉਹ ਰਿੱਛ ਬਣ ਜਾਂਦਾ, ਉਹਦਾ ਕਿਹਾ ਹੋਇਆ ਮੈਨੂੰ ਬਣਨਾ ਪਿਆ। ਮਹਾਰਾਜ ਮਾਲਵੇ 'ਚ ਜਾਂਦੇ ਆ, ਕਹਿੰਦੇ ਭਾਈ ਪਰਮ ਸਿੰਘ, ਧਰਮ ਸਿੰਘ, ਪਲੰਗ ਤਾਂ ਤੁਸੀਂ ਬਣਾ ਲਿਆ, ਆਹ ਕਿੱਕਰ, ਉੱਥੇ ਕਿੱਕਰਾਂ ਬਹੁਤੀਆਂ ਨੇ, ਆਪੇ ਹੀ ਹੋ ਜਾਂਦੀਆਂ ਨੇ, ਟਾਲੀਆਂ ਟੁੱਲੀਆਂ ਨਹੀਂ ਹੈ, ਕਿੱਕਰਾਂ ਬਹੁਤੀਆਂ ਆਪੇ ਹੀ ਹਰੀਆਂ ਹੋ ਜਾਂਦੀਆਂ। ਕਹਿੰਦੇ ਇਹਦੇ ਉੱਤੇ ਆਲਣਾ ਹੈ ਨਾ, ਇਹਦੇ ਚੋਂ ਇੱਕ ਕੌਂ ਦਾ ਬੱਚਾ ਚੱਕ ਕੇ ਲਿਆ, ਉੱਤੇ ਚੜ ਗਿਆ ਤੇ ਜਾ ਕੇ ਕਹਿਣ ਲੱਗਿਆ ਵੀ ਸੱਚੇ ਪਾਤਸ਼ਾਹ ਦੋ ਨੇ, ਕਿਹੜਾ ਚੱਕਾਂ? ਕਹਿੰਦੇ ਕਿਵੇਂ ਨੇ? ਕਹਿੰਦੇ ਇੱਕ ਤਾਂ ਮਹਾਰਾਜ ਡਰਿਆ ਬੈਠਾ, ਇੱਕ ਨੱਠ ਨੱਠ ਪੈਂਦਾ ਮੈਨੂੰ। ਕਹਿੰਦੇ ਉਹਨੂੰ ਹੀ ਚੱਕ ਲਿਆ ਜਿਹੜਾ ਦੌੜਦਾ ਚੁੰਝਾ ਮਾਰਨ ਆਉਂਦਾ, ਛੋਟਾ ਜਿਹਾ ਬੱਚਾ। ਕਹਿੰਦੇ ਇਹਦੀ ਵਾਹਿਗੁਰੂ ਕਹਿ ਕੇ ਗਰਦਨ ਮਰੋੜਦੇ, ਕੀ ਦੇਖਦੇ ਨੇ ਕਿ ਉਹਦੇ ਵਿੱਚੋਂ ਇੱਕ ਐਸੀ ਰੂਹ ਨਿਕਲੀ ਜਿਹਨੂੰ ਸਾਰੇ ਹੀ ਜਾਣਦੇ ਸੀ। ਕਹਿੰਦੇ ਮਹਾਰਾਜ ਇਹ ਤਾਂ ਆਪਣਾ ਹੀ ਸੇਵਾਦਾਰ ਹੈ, ਆਨੰਦਪੁਰ ਸਾਹਿਬ ਹੁੰਦਾ ਸੀ। ਕਹਿੰਦੇ ਕਿਉਂ ਇਹ ਗੁਰਮੁਖ ਆਏ ਕਿਵੇਂ ਬਣ ਗਿਆ? ਕਹਿੰਦਾ ਸੱਚੇ ਪਾਤਸ਼ਾਹ ਭਾਈ ਤੰਨਾ ਭੇਦ ਵਸਤਾ ਦਾ ਗੁਰਸਿੱਖ ਸੀ ਆਪਦਾ, ਉਹਨੂੰ ਮੇਰੇ ਤੋਂ ਕਹਿ ਹੋ ਗਿਆ ਤੂੰ ਕਾਂ ਕਾਂ ਕਿਉਂ ਕਰਦਾ? ਉਹਨੇ ਉਲਟਾ ਕਹਿ ਦਿੱਤਾ ਵੀ ਕਾਂ ਕਾਂ ਦਾ ਤੂੰ ਹੀ ਕਰਦਾ, ਕੌਂ ਇਹ ਕਰਦਾ, ਮੈਂ ਤੂੰ ਕੌਂ ਬਣੇਗਾ? ਕਹਿੰਦਾ ਮੈਂ ਕੌਂ ਬਣ ਗਿਆ ਸੱਚੇ ਪਾਤਸ਼ਾਹ, ਪਰ ਤੇਰੀ ਕਿਰਪਾ ਹੋਈ ਤੈਂ ਮੇਰਾ ਉਧਾਰ ਕਰ ਦਿੱਤਾ। ਜਨਮ ਤਾਂ ਲੰਘ ਗਿਆ ਨਾ, ਕੋਈ ਪਤਾ ਨਹੀਂ, ਇਹ ਤਾਂ ਗੁਰੂ ਸਾਹਿਬ ਨੇ ਆਧਾਰ ਕਰ ਦਿੱਤਾ। ਇੱਕ ਰਾਜਾ ਗੁਰਸਿੱਖ ਲੜਕੀ ਸੀ, ਆਪ ਵੀ ਚੰਗਾ ਸੀ, ਲੇਕਿਨ ਉਹ ਜਿਸ ਵਕਤ ਰਾਜੇ ਨੇ ਉਸਦੇ ਘਰ ਗਿਆ ਸਤਸੰਗ ਦੇ ਉੱਤੇ, ਤਾਂ ਉਹ ਲੜਕੀ ਨੂੰ ਮੰਦਾ ਚੰਗਾ ਕਹਿਣ ਲੱਗ ਗਿਆ, ਮਾੜੀ ਗੱਲ ਕਹਿਤੀ। ਨਾਲ ਉਹਦੇ ਪਿਤਾ ਨੂੰ ਕਹਿਤਾ ਕਿ ਲੜਕੀ ਲੈ ਕੇ ਮੇਰੇ ਕੋਲ ਕੱਲ ਨੂੰ ਪਹੁੰਚੀ। ਲੜਕੀ ਕਹਿਣ ਲੱਗੀ ਪਿਤਾ ਜੀ ਹੁਣ ਮੇਰੇ ਮੂਹਰੇ ਦੋਏ ਰਾਹ ਨੇ, ਇੱਕ ਤਾਂ ਹੈ ਮੈਂ ਆਪਣੀ ਇੱਜ਼ਤ ਲੈ ਕੇ ਐਵੇਂ ਜਿਵੇਂ ਚਲੀ ਜਾਵਾਂ, ਇੱਕ ਹੈ ਮੈਂ ਬੇਇੱਜ਼ਤ ਹੋ ਜਾਵਾਂ ਅਤੇ ਪਾਪ ਦੀ ਭਾਗਣ ਹੋ ਜਾ, ਪਰ ਮੈਨੂੰ ਉਹ ਰਸਤਾ ਚੰਗਾ ਲੱਗਦਾ। ਕਹਿੰਦੀ ਮੈਂ ਰਾਜੇ ਕੋਲ ਜਾਵਾਂਗੀ, ਜੇ ਨਾ ਗਈ ਤਾਂ ਇਹਦੇ 'ਤੇ ਬਹੁਤ ਤਕਲੀਫਾਂ ਆ ਜਾਣਗੀਆਂ। ਰਾਜੇ ਕੋਲ ਚਲੀ ਜਾਂਦੀ ਹੈ, ਸਮਝਾਉਂਦੀ ਆ ਉਹਨੂੰ ਵੀ ਤੂੰ ਗੁਰੂ ਦਾ ਸਿੱਖ ਹੈ, ਆ ਨਹੀਂ ਤੈਨੂੰ ਗੱਲਾਂ, ਮਾੜੀ ਗੱਲ ਹੈ ਤੇਰੀ, ਕਰਨੀ ਨਹੀਂ ਚਾਹੀਦੀ। ਜਦ ਉਹ ਨਾ ਹੀ ਹਟਿਆ ਕਹਿਣ ਲੱਗੀ ਚੰਗਾ ਤੂੰ ਗੰਦ ਖਾਣਾ, ਗੰਦ ਖਾਣ ਵਾਲਾ 100 ਜਨਮ ਘੋਗੜ ਬਣੇਗਾ, 101 ਜਨਮ। ਇੰਨਾ ਕਹਿ ਕੇ ਉਹਨੇ ਤਾਂ ਪ੍ਰਾਣ ਛੱਡ ਦਿੱਤੇ ਅਤੇ ਉਹ 101 ਜਨਮ ਹੋ ਗਿਆ ਘੋਗੜੇ ਬਣਦਾ ਤੁਰਿਆ ਆਉਂਦਾ। ਗੁਰੂ ਮਹਾਰਾਜ ਮਾਲਵੇ ਜਦ ਗਏ, ਉੱਥੇ ਜਾ ਕੇ ਮਹਾਰਾਜ ਜੀ ਨੇ ਬਾਣ ਮਾਰਿਆ, ਘੋਗੜ ਮਾਰਤਾ, ਨਾਲ ਦੇ ਜਿਹੜੇ ਸੀਗੇ ਉੱਥੇ ਭਾਈ ਦਾਨ ਸਿੰਘ ਵਗੈਰਾ ਦੇ ਨਾਲ ਬੁਰਾੜ, ਕਹਿੰਦੇ ਗੁਰੂ ਸਾਹਿਬ ਇਹ ਕੀ ਕਰਿਆ ਤੁਸੀਂ ਘੋਗੜੇ ਮਾਰਤਾ? ਕਹਿੰਦੇ ਘੋਗੜ ਨੂੰ ਪੁੱਛੋ ਕਿਉਂ ਮਾਰਿਆ। ਜਦ ਉਹਨੂੰ ਪੁੱਛਿਆ ਕਹਿਣ ਲੱਗਿਆ ਮੇਰੀ ਗਲਤੀ ਸੀ, ਮੈਂ ਇਹ ਗੱਲ ਦੇ ਵਿੱਚ ਪੈ ਗਿਆ ਮਾੜੀ ਦੇ। ਗੁਰਸਿੱਖ ਬੱਚੀ ਨੂੰ ਕਹਿੰਦਾ ਮੈਂ ਮੰਦੀ ਨਿਗਾਹ ਨਾਲ ਦੇਖਿਆ ਤੇ ਮੈਨੂੰ ਇਹ ਜੂਨੀ ਮਿਲੀ ਹੈ, 101 ਜੂਨੀ ਹੋ ਗਈ, ਗੰਦ ਬੰਦ ਖਾਨਾ ਸਾਰਾ। ਉਹ ਤਾਂ ਉਧਾਰ ਕਰ ਦਿੱਤਾ ਗੁਰੂ ਮਹਾਰਾਜ ਨੇ, ਲਾਜ ਰੱਖ ਲਈ ਆਪਣੇ, ਫਿਰ ਵੀ ਇਹ ਕਿਸੇ ਸਮੇਂ 'ਚ ਮੇਰਾ ਸਿੱਖ ਸੀਗਾ। ਸੋ ਇਸ ਤਰ੍ਹਾਂ ਕੋਈ ਪਤਾ ਨਹੀਂ ਹੁੰਦਾ ਸਾਧ ਸਿੰਘ ਜੀ ਵੀ ਕਿੱਥੇ ਚਲੇ ਜਾਈਏ, ਪੌੜੀ ਛੁਟਕੀ ਫਿਰ ਹੱਥ ਨਾ ਆਵੇ, ਫੇਰ ਨਹੀਂ ਹੱਥ ਆਉਂਦੀ ਹੈ। ਇਹਲਾ ਜਨਮ ਗਵਾਇਆ, ਆਹ ਜਨਮ ਲੰਘ ਗਿਆ। ਸੋ ਬੇਨਤੀ ਹੈ ਵੀ ਸੱਚੇ ਪਾਤਸ਼ਾਹ ਕਿਰਪਾ ਕਰ, ਆਪਣਾ ਬਣਾ ਲੈ, ਆਪਣਾ ਬਣਾ ਕੇ ਸਾਨੂੰ ਆਪਣਾ ਜੀਵਨ ਸਫਲ ਕਰਾ ਦੇ ਜਿਸ ਵਾਸਤੇ ਅਸੀਂ ਆਏ ਹਾਂ। ਸੋ ਇਸ ਮਹੀਨੇ 'ਚ ਮਹਾਰਾਜ ਫਰਮਾਨ ਕਰਦੇ ਹਾਂ ਵੀ ਜਿਹੜੇ ਵਾਹਿਗੁਰੂ ਦੇ ਬਣ ਗਏ, ਜਿਹੜੇ ਪ੍ਰਵਾਨ ਹੋ ਗਏ, ਜਿਹੜੇ ਮਿਲ ਗਏ ਉਸ ਨੂੰ, ਉਹਨਾਂ ਦੀ ਇੰਨੀ ਸੋਭਾ ਵੱਧ ਜਾਂਦੀ ਹੈ ਕਿ ਕੋਈ ਕਹਿ ਨਹੀਂ ਸਕਦਾ ਇਸ ਤਰ੍ਹਾਂ ਫਰਮਾਨ ਕਰਦੇ ਨੂੰ। ਜਿਹੜੇ ਮਿਲ ਗਏ ਰਾਮ ਪਿਆਰੇ ਨੂੰ ਉਹਨਾਂ ਦੀ ਸੋਭਾ ਕੌਣ ਜਾਣੇ, ਹਰ ਪਿਰ ਸੰਗ ਬੈਠ ਰਹੀਆਂ। ਮਹਾਰਾਜ ਕਹਿੰਦੇ ਉਹੀ ਸੋਭਨੀ ਨੇ ਜਿਨ੍ਹਾਂ ਦੇ ਹਿਰਦੇ ਦੇ ਵਿੱਚ ਰਾਮ ਪਿਆਰਾ ਪ੍ਰਗਟ ਹੋ ਗਿਆ, ਜਿਹੜੀਆਂ ਪਰਮੇਸ਼ਰ ਦੇ ਨਾਲ ਬੈਠਦੀਆਂ ਨੇ, ਬਰਾਬਰ ਬੈਠਦੀਆਂ, ਉਹੀ ਸੋਭਾ ਉਹਨਾਂ ਦੀ ਸੋਭਾ ਹੀ ਹੈ, ਉਹੀ ਸੋਹਦੀਆਂ ਨੇ। ਤਿੰਨ ਕੀ ਸੋਭਾ ਕਿਆ ਗਣੀ ਜੇ ਸਾਹਿਬ ਮੇਲੜੀਆਂ। ਜਿਨ੍ਹਾਂ ਨੇ ਵਾਹਿਗੁਰੂ ਨੂੰ ਮੇਲ ਲਿਆ ਕਹਿੰਦੇ ਉਹਨਾਂ ਦੀ ਸੋਭਾ ਕੋਈ ਕਹਿ ਨਹੀਂ ਸਕਦਾ, ਭਾਵੇਂ ਕਿੰਨਾ ਹੀ ਗਰੀਬ ਹੈ। ਸਾਡੇ ਕੋਲ ਜਿਹੜੀ ਸੰਸਾਰ ਦੀ ਸੋਭਾ ਹੈ, ਪੈਸੇ ਦੀ ਸੋਭਾ ਹੈ, ਬੰਦਿਆਂ ਦੀ ਸੋਭਾ ਹੈ, ਅਹੁਦਿਆਂ ਦੀ ਸੋਭਾ ਹੈ, ਮਹਾਰਾਜ ਕਹਿੰਦੇ ਇਹ ਤਾਂ ਕੁਛ ਵੀ ਨਹੀਂ ਹੈ ਉਸਦੇ ਮੁਕਾਬਲੇ ਤੇ, ਖੋਟੀਆਂ ਚੀਜ਼ਾਂ ਨੇ, ਰਾਜ ਮਿਲਕ ਸਰਦਾਰੀਆਂ ਅਗਨੀ ਮੈਂ ਜਾ। ਉਹ ਸੋਭਾ ਤਾਂ ਉਹਨਾਂ ਦੀ ਹੈ ਜਿਹੜੇ ਪਰਮੇਸ਼ੁਰ ਦੇ ਨਾਲ ਮਿਲ ਗਏ, ਅਤੇ ਕਿੱਡੀ ਬੜੀ ਮਹਿਮਾ ਹੈ ਕਹਿੰਦੇ, ਮੁਸ਼ਕਲ ਹੈ ਉਹਨਾਂ ਦੀ ਮਹਿਮਾ। ਜਿੰਨੇ ਵੱਡੇ ਤੋਂ ਵੱਡੇ ਗਿਆਨ ਵਾਲੀਆਂ ਪੁਸਤਕਾਂ ਨੇ, ਉਹਨਾਂ ਨੇ ਬੜਾ ਯਤਨ ਕਰਿਆ ਮਹਾਂਪੁਰਸ਼ਾਂ ਦੀ ਸੋਭਾ ਜਾਣਨ ਦਾ, ਵੀ ਕਿੱਡੀ ਕੁ ਪਦਵੀ ਹੁੰਦੀ ਹੈ। ਸਾਰੀ ਦੁਨੀਆਂ ਦੇ ਅੰਦਰ ਤਿੰਨ ਦੇਵਤੇ ਪ੍ਰਧਾਨ ਨੇ, ਸ਼ਿਵ ਜੀ, ਬਰਮਾ ਤੇ ਵਿਸ਼ਨੂੰ ਜੀ। ਬਾਕੀ ਦੇਵਤੇ ਸਾਰੇ ਇਹਨਾਂ ਦੇ ਹੇਠਾਂ ਆ ਜਾਂਦੇ ਨੇ। ਜਿਹੜੇ ਪਰਮੇਸ਼ੁਰ ਨੂੰ ਮਿਲੇ ਹੋਏ ਨੇ ਉਹਨਾਂ ਨੂੰ ਸਾਧੂ, ਸੰਤ, ਮਹਾਂਪੁਰਸ਼, ਗੁਰਮੁਖ ਦੇ ਨਾਮ ਨਾਲ ਯਾਦ ਕੀਤਾ ਜਾਂਦਾ। ਇਹ ਸਾਰੇ ਦੇਵਤਿਆਂ ਦੇ ਵਿੱਚੋਂ ਕੁਛ ਮੁੱਖ ਦੇਵਤੇ ਨੇ, ਜਿਵੇਂ ਗੰਗਾ ਬਹੁਤ ਬੜੇ ਆਦਰ ਤੇ ਸਤਿਕਾਰ ਵਾਲਾ ਦੇਵਤਾ ਹੈ। ਇਸੇ ਤਰ੍ਹਾਂ ਹੋਰ ਦੇਵਤੇ ਨੇ, ਤੀਰਥਾਂ ਦੇ ਵੱਡੇ ਵੱਡੇ ਭਵਾਨੀ ਦੇਵਤਾ ਨੇ। ਇਹ ਸਾਰੇ ਜਿੰਨੇ ਵੀ ਹੈ, ਇਹ ਸਾਰੇ ਉਹਨਾਂ ਪੁਰਸ਼ਾਂ ਦੇ ਪਿੱਛੇ ਫਿਰਦੇ ਨੇ ਵੀ ਇਹਨਾਂ ਦੇ ਚਰਨਾਂ ਦੀ ਧੂੜੀ ਸਾਨੂੰ ਮਿਲ ਜਾਵੇ। ਗੰਗਾ, ਜਮਨਾ, ਗੋਦਾਵਰੀ, ਸ੍ਰਿਸ਼ਟੀ ਤੇ ਕਰੇ ਉਦਮ ਧੂਰ ਸਾਧੂ ਕੀ ਤਾਈ। ਕਿਉਂ ਕਰਦੇ ਨੇ? ਕਿਲਮਿਖ ਪੈਲ ਭਰੇ ਭਰੇ ਹਮਰੇ ਵਿੱਚ ਹਮਰੀ ਮੈਲ, ਸਾਧੂ ਕੀ ਧੂੜ ਗੁਆਈ। ਦੇਵਤਾ ਕੋਈ ਵੀ ਨਹੀਂ ਧੂੜ ਗੁਆ ਸਕਦਾ, ਕੋਈ ਦੇਵਤਾ ਐਸਾ ਨਹੀਂ ਜਿਹੜਾ ਤੀਰਥ ਦੀ ਮੈਲ ਦੂਰ ਕਰਦੇ। ਜੇ ਐਸੀ ਗੱਲ ਹੁੰਦੀ ਤੀਰਥਾਂ ਦੀ ਤਾਂ ਫਿਰ ਇੰਦਰ ਨੂੰ ਕਿਹਾ ਕਰਦੇ, ਇੰਦਰ ਤਾਂ ਆਪ ਹੀ ਮੈਲ ਹੈ, ਚੰਦਰਮਾ ਉਹ ਵੀ ਆਪ ਹੀ ਮੈਲ ਹੈ। ਮਹਾਰਾਜ ਕਹਿੰਦੇ ਮੈਲਾ ਵਰਮਾ, ਮੈਲਾ ਇੰਦਰ, ਇਹ ਤਾਂ ਸਾਰੇ ਮੈਲੇ ਨੇ। ਜਿਹੜੇ ਆਪੇ ਮੈਲੇ ਨੇ ਉਹ ਦੂਜੇ ਨੂੰ ਕਿਵੇਂ ਸ਼ੁੱਧ ਕਰ ਸਕਦੇ ਨੇ? ਇਸ ਕਰਕੇ ਜਿਹੜੇ ਬੜੇ ਮੁੱਖ ਦੇਵਤੇ ਨੇ, ਵਰਮਾ ਹੈ, ਸ਼ਿਵਜੀ ਹੈ, ਵਿਸ਼ਨੂੰ ਜੀ ਹੈ, ਇਹ ਵੀ ਜਿਹੜੇ ਪਰਮੇਸ਼ਰ ਦੇ ਨਾਲ ਮਿਲ ਗਏ, ਉਹਨਾਂ ਦੀ ਵਡਿਆਈ ਦੱਸ ਨਹੀਂ ਸਕਦੇ, ਉਹਨਾਂ ਦੀ ਮਹਿਮਾ ਨਹੀਂ ਜਾਣਦੇ। ਏਕਾ ਮਾਈ ਜੁਗਤ ਵਿਆਹੀ, ਤਿੰਨ ਚੇਲੇ ਪ੍ਰਮਾਣ, ਇੱਕ ਸੰਸਾਰੀ, ਇੱਕ ਭੰਡਾਰੀ, ਇੱਕ ਲਾਏ ਦੀਵਾਨ। ਜਿਵ ਤੁਸ ਪਾਵੈ ਤਿਵੈ ਚਲਾਵੈ, ਜਿਵ ਹੋਵੈ ਫਰਮਾਨ, ਉਹ ਵੇਖੈ ਉਹਨਾਂ ਨਜ਼ਰ ਨਾ ਆਵੈ, ਬਹੁਤਾ ਇਹ ਬਿਟਾ। ਕਹਿੰਦੇ ਦੇਵਤੇ ਜਿਹੜੇ ਨੇ ਉਹਨਾਂ ਨੂੰ ਵਾਹਿਗੁਰੂ ਤਾਂ ਦੇਖਦਾ, ਪਰ ਵਾਹਿਗੁਰੂ ਉਹਨਾਂ ਨੂੰ ਨਹੀਂ ਨਜ਼ਰ ਆਉਂਦਾ। ਜਿਹੜੇ ਸੰਤ ਨੇ ਉਹ ਵਾਹਿਗੁਰੂ ਦੇ, ਮਹਾਰਾਜ ਕਹਿੰਦੇ, ਕੋਲ ਬੈਠੇ ਨੇ, ਹਰ ਪਿਰ ਸੰਗ ਬੈਠੜੀ ਆ। ਫਿਰ ਵੱਡਾ ਕੌਣ ਹੋਇਆ? ਤੀਰਥ ਵੱਡਾ ਹਰ ਕਾ ਦਾਸ, ਕਹਿੰਦੇ ਹਰੀ ਦਾ ਦਾਸ, ਜਿਹਦੇ ਪੈਰ ਧਰਨ ਦੇ ਨਾਲ, ਚਰਨ ਧਰਨ ਦੇ ਨਾਲ ਜਿੱਥੇ ਬੈਠ ਜਾਵੇ ਉੱਥੇ ਤੀਰਥ, ਜਿੱਥੇ ਚਰਨ ਧਰ ਦੇਵੇ ਉੱਥੇ ਤੀਰਥ। ਫਿਰ ਵੱਡਾ ਉਹੀ ਹੋਇਆ, ਬ੍ਰਹਮ ਗਿਆਨੀ ਕੋ ਖੋਜੇ ਮਹੇਸ਼ਰ, ਨਾਨਕ ਬ੍ਰਹਮ ਗਿਆਨੀ ਆਪ ਪਰਮੇਸ਼ਰ। ਸੋ ਉਹਨਾਂ ਦੀ ਮਹਿਮਾ ਨਹੀਂ ਕਹੀ ਜਾ ਸਕਦੀ। ਆਮ ਬੰਦਿਆਂ ਦੇ ਵਿੱਚੋਂ ਐਡੀ ਬੜੀ ਪਦਵੀ ਪ੍ਰਾਪਤ ਹੋ ਜਾਂਦੀ ਹੈ, ਕਿਉਂਕਿ ਮਨੁੱਖਾਂ ਦੇ ਦੇਵਤਿਆਂ ਦੀ ਦੇਹ ਨਾਲੋਂ ਚੰਗੀ ਹੈ। ਭਾਵੇਂ ਇਹਦੇ ਚ ਦੋ ਤੱਤ ਐਸੇ ਨੇ ਜਿਹੜੇ ਗੰਦੇ ਨੇ, ਪਾਣੀ ਹੈ ਤੇ ਮਿੱਟੀ ਹੈ, ਲੇਕਿਨ ਇਹਦੇ ਵਿੱਚ ਇੱਕ ਚੀਜ਼ ਐਸੀ ਹੈ ਜਿਹੜਾ ਪਰਮੇਸ਼ਰ ਦਾ ਦਰਸ਼ਨ ਕਰਾ ਸਕਦੀ ਹੈ। ਉਹ ਦੇਵਤਿਆਂ ਕੋਲ ਨਹੀਂ ਹੈ, ਜੇ ਦੇਵਤਿਆਂ ਕੋਲ ਹੋਵੇ ਪ੍ਰਭੂ ਦਾ ਦਰਸ਼ਨ ਕਰਨ ਦੀ ਸ਼ਕਤੀ ਤਾਂ ਮਹਾਰਾਜ ਲਿਖਦੇ ਨਾ, ਇਹ ਕਦੇ ਵੀ ਉਹ ਵੇਖਿਆ ਉਹਨਾਂ ਨਜ਼ਰ ਨਾ ਆਵੇ, ਨਹੀਂ ਤਾਂ ਕਹਿ ਦੇਣਾ ਸੀ ਦੇਵਤਿਆਂ ਨੂੰ ਨਜ਼ਰ ਆਉਂਦਾ। ਪਰਬ੍ਰਹਮ ਪਰਮੇਸ਼ਰ ਨਜ਼ਰ ਨਹੀਂ ਆਉਂਦਾ, ਗਿਆਨ ਤਾਂ ਉਹਨਾਂ ਨੂੰ ਪਤਾ, ਲੇਕਿਨ ਮਿਲਾਪ ਨਹੀਂ ਉਹਨਾਂ ਦਾ ਹੁੰਦਾ ਦੇਵਤਿਆਂ ਦਾ। ਇਸ ਕਰਕੇ ਇਸ ਧਰਤੀ ਦੇ ਅੰਦਰ ਜੋ ਮਹਾਰਾਜ ਕਿਰਪਾ ਕਰਕੇ ਮਹਾਂਪੁਰਸ਼ ਭੇਜਦੇ ਨੇ, ਉਹਨਾਂ ਦੀ ਮਹਿਮਾ ਬਹੁਤ ਵੱਡੀ ਹੋਇਆ ਕਰਦੀ ਹੈ। ਉਹਨਾਂ ਤੋਂ ਬਗੈਰ ਰਸਤਾ ਨਹੀਂ ਮਿਲਿਆ ਕਰਦਾ। 1690 ਅੱਜ ਤੋਂ 400-300 ਸਾਲ ਪਹਿਲਾਂ ਦੀ ਗੱਲ ਹੈ ਕਿ ਇੱਕ ਅਸ਼ਨੀ ਕੁਮਾਰ ਭੱਟ, ਜਿਸਦਾ ਨਾਮ ਬੇਣੀ ਸੀ, ਉਹ ਇੱਕ ਸਧਾਰਨ ਲੜਕਾ ਸੀ, ਆਮ ਸਤਸੰਗ ਚ ਜਾਇਆ ਕਰਦਾ ਸੀ, ਸੇਵਾ ਵੀ ਕਰਿਆ ਕਰਦਾ ਸੀ, ਪਰ ਅਜੇ ਤੱਕ ਕੋਈ ਐਸਾ ਮਹਾਂਪੁਰਸ਼ ਨਹੀਂ ਸੀ ਉਸ ਨੂੰ ਮਿਲਿਆ ਜਿਹੜਾ ਉਸ ਨੂੰ ਲਟਕ ਲਾ ਦੇਵੇ, ਪਿਆਰ ਲਾ ਦੇਵੇ। ਕਿਉਂਕਿ ਸੰਤਾਂ ਦੀ ਸੰਗਤ ਤਾਂ ਸਾਰੇ ਹੀ ਕਰਦੇ ਹੈ, ਪਰ ਜਿੱਥੇ ਭਾਗ ਹੁੰਦਾ ਉੱਥੇ ਮੇਲ ਹੋ ਜਾਂਦਾ, ਜਿੱਥੇ ਭਾਗ ਨਾ ਹੋਵੇ ਉੱਥੋਂ ਦੂਰ ਰਹਿ ਜਾਂਦੇ। ਅਜੇ ਤੱਕ ਇਹਦਾ ਸਮਾਂ ਨਹੀਂ ਸੀ ਬਣਿਆ ਤੇ ਸਤਸੰਗ ਚ ਜਾਣਾ, ਸੇਵਾ ਕਰਨੀ, ਬਚਨ ਸੁਣਨੇ ਤੇ ਉਹਦੇ ਬਾਅਦ ਇਹਦਾ ਨੇਚਾ ਹੋ ਗਿਆ ਵੀ ਬਗੈਰ ਸਾਧੂ ਤੋਂ ਇਹ ਕੰਮ ਨਹੀਂ ਹੁੰਦਾ, ਲੇਕਿਨ ਸਾਧੂ ਨਹੀਂ ਮਿਲਦਾ ਜਿੰਨਾ ਚਿਰ ਭਾਗ ਨਹੀਂ ਜਾਗਦੇ। ਦੋਵੇਂ ਚੀਜ਼ਾਂ ਨੇ, ਸੰਤਾਂ ਦੇ ਬਿਨਾਂ ਪਾਰ ਨਹੀਂ ਲੰਘ ਸਕਦਾ, ਸੰਤ ਨਹੀਂ ਮਿਲਦੇ ਜਿੰਨਾ ਚਿਰ ਭਾਗ ਨਹੀਂ ਜਾਗਦੇ। ਭਾਗ ਜਾਗਣ ਤਾਂ ਪੂਰਾ ਸੰਤ ਮਿਲਦਾ।